أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. وإذا طلقتم النساء فبلغن أجلهن فلا تعدلوهن أن ينكحن أزواجهن إذا ترادوا بينهم بالمعروف ذلك يوعظ به من كان منكم يؤمن بالله واليوم الآخر ذلكم أزكى لكم وأطهر والله يعلم وأنتم لا تعلمون. اللهم سبحانك لا علم لنا الا ما علمتنا انك انت العليم الحكيم. مولاي صل وسلم دائما ابدا على حبيبك من زانت به الاسر. طلاق کا معاملہ چل رہا سی، اسے انہیں احکام نو اللہ کریم اگے ارشاد فرما دیں، کیونکہ معاشرے دے وچ طلاق یافتہ عورت ہونا بھی ایک عیب تصور ہونے لگ پیا، اور بڑا لوگ اس نو مایوب سمجھتے ہیں، اور اس نو بعض اوقات خاص کر برے صغیر وچ ساڈے ملک وچ پاکستان وچ یہ گلاں کچھ زیادہ ہو گئی ہیں، ہندوؤں دی جڑی معاشرت ساڈے نال مل گئی ہے، ورنہ دوسرے مسلمان ملکاں وچ تے یہ کوئی ایسی گل نہیں. تعدد ازواج بھی ہے، دو دو ترے ترے چار چار بیویاں بھی لوکاں دی ہیں، اس نو کوئی مایوب نہیں سمجھا جاندا. افغانستان وچ دیکھ لو، مڈل ایسٹ دے جڑے ہیں ممالک انہاں وچ تک لو، کوئی مایوب نہیں سمجھا جاندا. اور گزارا نہ ہو سکے تے اچھے طریقے نال طلاق کر کے دوسرے پاسے نکاح کرنے نو بھی شرعی طریقے نال اور عدت گزار کے اس تے بھی کوئی نہیں کیتا ہوا. اتنے ساڈے کول جڑا ساڈی آمیزش رہی ہے معاشرتی رل مل کے، اسی ہندوؤں نال رہے ہیں تو ہندو والے بہت سارے رواج آ گئے. اتنے ساری جگہ تے جس طرح ہندو عورت بیوہ بھی ہو جائے تو انہوں بڑا منحوس خیال کرتے ہیں، اور اس کی کوئی حیثیت انسانی نہیں رہتی، بڑی بیچاری ذلیل ہوتی ہے. اس ذلالت کی وجہ تو خاوند دے نال جل جانا زیادہ پسند کر دی ہیں. اسی طرح مسلمانوں بھی یہ چیز آ گئی. اللہ کریم نے اس کی پیش بندی فرما دیتی، فرمایا اذا طلقتم النساء فبلغن اجلهن فلا تعدلوهن ان ينكحن ازواجهن اذا ترادوا بينهم بالمعروف ذلك يوعظ به من كان منكم يؤمن بالله واليوم الاخر. اسلام سارے احکام دی بھی اور سارے کردار دی بھی بنیاد رکھدا آخرت اور ایمان تے، اور یہ بہت بڑی خوبصورت گل ہے. دنیا تے ایسے ممالک موجود ہیں جتھے جڑا مروجہ قانون ہے اس دی بڑی پاسداری کیتی ویندی، بڑی محنت کیتی ویندی. امریکہ چ اساں تکیا بھی وہ بڑا کوشش کردے ہیں، جتھے کوئی جرم ہوے اس دی بڑی تلاش جستجو تفتیش بھی کردے ہیں، اور حتی الامکان مجرم نو اس انصاف کیتے بغیر چھوڑ دے نہیں. اسی طرح یورپ دے باقی ممالک، برطانیہ چ اساں تکیا بڑی محنت کردے ہیں کہ وہ سالاں بعد بھی سراغ مل جائے تو مجرم نو لے آؤں کٹ کے اور عدالت پیش کر دیں، لیکن اتنے جرائم میں کمی نہیں آتی. ایک بڑی عجیب گل ہے کہ عدالتیں انصاف بھی کر دیا، چلو رشوت نہیں لیں دے، یا جڑا انہاں دا قانون و دستور اس دے مطابق جڑا انصاف ہے وہ کر دیں، لیکن جرائم میں کمی نہیں آتی. مسلمان ممالک اسی تکیا، عرب تکیا، مڈل ایسٹ کے ممالک تکیا، اتھے بھی قانون دی پاسداری دی وہ بڑی کوشش کرتے ہیں، اور قانون بھی الحمد للہ یہ جتنے ہیں اسلامی، اور اتھے جرائم میں بہت زیادہ کمی ہے. اگرچہ یورپ امریکہ وغیرہ مغربی ممالک جتھے ایمان نہیں، قانون دی پاسداری وہ بڑی کرتے ہیں، جرائم میں کمی نہیں ہوتی. جرائم بدستور ہوتے ہیں اور بڑے زیادہ ہوتے ہیں اور بڑے وحشیانہ ہوتے ہیں. وہی وجہ یہ ہے کہ جرم تو جڑی روکن والی چیز ہے واقعی وہ بندے دا اپنا ایمان اور اس دا اپنا دل اور اس دی اپنا جڑی اس دی ہے اندر جڑی اس دی قوت وہ ہے. اس واسطے اسلام ساری بنیاد ایمان تے رکھدا. قانون بھی بہت سارا کم کردا، لیکن اگر ایمان ہوئے ਤਾਂ ਬੰਦਾ ਜੁਰਮ ਦੀ ਜੁਰਅਤ ਨਹੀਂ ਕਰਦਾ। ਫਿਰ ਅਗਰ ਹਾਦਸਾਤੀ ਤੌਰ 'ਤੇ ਜਾਂ ਜਜ਼ਬਾਤ 'ਚ ਆ ਕੇ ਕੋਈ ਜੁਰਮ ਕਰ ਪਾਉਂਦਾ ਤਾਂ ਉਸਨੂੰ ਇਨਸਾਫ ਹੋ ਪੈਂਦਾ, ਉਸਨੂੰ ਸਜ਼ਾ ਮਿਲ ਜਾਂਦੀ, ਉਹ ਵੀ ਇੱਕ ਰੁਕਾਵਟ ਦਾ ਬਹੁਤ ਬੜਾ ਸਬਬ ਬਣਦਾ। ਲੇਕਿਨ ਦਰਅਸਲ ਕਿਆਮ ਅਮਨ ਦਾ ਔਰ ਜੁਰਮ ਤੋਂ ਰੋਕਣ ਦਾ ਜਿਹੜਾ ਹੈ ਅਸਲ ਸਬਬ, ਉਹ ਈਮਾਨ ਹੈ ਅੱਲਾਹ ਅੱਲਾਹ ਦੇ ਰਸੂਲ 'ਤੇ, ਅੱਲਾਹ ਦੀ ਕਿਤਾਬ 'ਤੇ, ਔਰ ਖਸੂਸਨ ਯੋਮ ਆਖਰਤ ਦਾ ਈਮਾਨ ਔਰ ਮੁਹਾਸਬੇ ਦਾ ਜਿਹੜਾ ਈਮਾਨ ਔਰ ਯਕੀਨ ਹੈ, ਉਹ ਬਹੁਤ ਜ਼ਿਆਦਾ ਕਿਰਦਾਰ ਅਦਾ ਕਰਦਾ ਇਨਸਾਨ ਦੇ ਮਾਸ਼ਰੇ ਦੇ ਵਿੱਚ, ਇਨਸਾਨ ਦੇ ਅਮਲ 'ਤੇ। ਇਸ ਵਾਸਤੇ ਕਿਆਮਤ 'ਤੇ ਅੱਲਾਹ ਕਰੀਮ ਨੇ ਔਰ ਆਪਣੀ ਕਿਤਾਬ ਵਿੱਚ ਬਹੁਤ ਜ਼ਿਆਦਾ ਜ਼ੋਰ ਦਿੱਤਾ, ਬਿਲ ਆਖਰਾ ਅਤੇ ਹੁਮ ਯੂ ਕਿਨੂਨ, ਬੜਾ ਪੁਖਤਾ ਯਕੀਨ ਰੱਖਦੇ ਨੇ ਆਖਰਤ 'ਤੇ, ਚੂੰਕਿ ਦੁਨੀਆ ਦੀ ਜ਼ਿੰਦਗੀ ਤਾਮੀਰ ਆਖਰਤ ਵਾਸਤੇ। ਇਸ ਵਾਸਤੇ ਇੱਥੇ ਫਰਮਾਇਆ, ਅਗਰ ਤਲਾਕ ਹੋ ਗਈ ਕਿਸੇ ਬੀਬੀ ਨੂੰ, ਮੀਆਂ ਬੀਵੀ ਦਾ ਮਿਜ਼ਾਜ ਨਹੀਂ ਰਲਿਆ, ਕਿਸੇ ਕੋਈ ਨਫਸਤ ਨਹੀਂ। ਇਹ ਵੀ ਅਜੀਬ ਗੱਲ ਹੈ ਕਿ ਔਰਤ ਨੂੰ ਮਨਹੂਸ ਆਖਿਆ ਜਾਂਦਾ, ਤਲਾਕ ਦੇਣ ਵਾਲੇ ਬੰਦੇ ਨੂੰ ਮਨਹੂਸ ਕੋਈ ਨਹੀਂ ਆਉਂਦਾ। ਔਰਤ ਬੇਵਾ ਹੋ ਜਾਏ ਤਾਂ ਇਹ ਬੜੀ ਮਨਹੂਸ ਹੈ, ਆਈ ਤਾਂ ਇਸਦਾ ਮੀਆਂ ਮਰ ਗਿਆ, ਤਾਂ ਬੰਦਾ ਹੋ ਜਾਏ, ਬੀਵੀ ਮਰ ਜਾਏ ਤਾਂ ਬੰਦੇ ਨੂੰ ਤਾਂ ਮਨਹੂਸ ਕੋਈ ਨਹੀਂ ਆਉਂਦਾ, ਇਹਦੇ ਨਾਲ ਸ਼ਾਦੀ ਕੀਤੀ ਇਸ ਤੋਂ ਮਰ ਗਈ। ਜ਼ਿੰਦਗੀ ਮੌਤ ਦਾ ਇੱਕ ਆਪਣਾ ਨਿਜ਼ਾਮ ਹੈ ਅੱਲਾਹ ਕਰੀਮ ਦਾ, ਜਿਤਨੀ ਕਿਸੇ ਦੀ ਜ਼ਿੰਦਗੀ ਉਤਨੀ ਉਸ ਬਸਰ ਕਰਨੀ। ਇਸੇ ਤਰ੍ਹਾਂ ਇੱਕ ਮਾਸ਼ਰੇ 'ਚ ਅਗਰ ਦੋ ਬੰਦੇ ਉਹਨਾਂ ਦਾ ਮਿਜ਼ਾਜ ਨਹੀਂ ਮਿਲਿਆ ਜਾਂ ਕਿਸੇ ਵਜ੍ਹਾ ਤੋਂ ਰਲ ਕੇ, ਤਾਂ ਪੂਰੀ ਜ਼ਿੰਦਗੀ ਗੁਜ਼ਾਰਨੀ ਅਗਰ ਨਹੀਂ ਗੁਜ਼ਾਰ ਸਕਦੇ ਤਾਂ ਉਸਦਾ ਵੇ ਆਊਟ ਤਾਂ ਹੋਣਾ ਚਾਹੀਦਾ, ਔਰ ਉਹ ਤਲਾਕ ਹੈ। ਫਿਰ ਜਿਸ ਵੇਲੇ ਤਲਾਕ ਹੋ ਪੈਂਦੀ ਹੈ ਔਰ ਔਰਤ ਇੱਦਤ ਗੁਜ਼ਾਰ ਪਾਉਂਦੀ ਹੈ, ਅਤੇ ਉਹ ਫੈਸਲਾ ਕਰਦੀ ਹੈ, ਅਗਰ ਤਲਾਕ ਰਜੀ ਹੈ, ਉਸਦੀ ਰਜਤ ਹੋ ਸਕਦੀ ਹੈ, ਤਾਂ ਉਹ ਫੈਸਲਾ ਕਰਦੀ ਹੈ ਕਿ ਰੁਜੂ ਕਰਦੀ ਹੈ, ਪਹਿਲੇ ਹੀ ਖਾਵੰਦ ਨਾਲ ਨਿਕਾਹ ਕਰਨਾ ਚਾਹੁੰਦੀ, ਅਤੇ ਖਾਨਦਾਨ ਵਾਲੇ ਉਸਨੂੰ ਆਪਣੀ ਉਹ ਨਾਰਾਜ਼ਗੀ ਔਰ ਗੁੱਸੇ ਦਾ ਸਬਬ ਨਾ ਬਣਾ ਲੈਣ, ਇਸਨੇ ਸਾਡੀ ਬੇਟੀ ਨੂੰ ਤਲਾਕ ਦਿੱਤੀ, ਇਸ ਵਾਸਤੇ ਇਹਦੇ ਨਾਲ ਮੁੜ ਕੇ ਰੁਜੂ ਨਹੀਂ ਕਰਨਾ, ਅਤੇ ਅਸੀਂ ਇਹਨੂੰ ਮਾਰ ਸੱਟਣਾ ਅਤੇ ਕਤਲ ਕਰ ਦੇਣਾ। ਫਰਮਾਇਆ ਇਹ ਕੋਈ ਗੱਲ ਨਹੀਂ, ਉਹ ਇਨਸਾਨ ਹੈ ਖਾਤੂਨ, ਅਗਰ ਤਲਾਕ ਹੋ ਗਈ ਤਾਂ ਉਸਦੀ ਇਨਸਾਨੀ ਅਜ਼ਮਤ ਤਾਂ ਜ਼ਾਇਆ ਨਹੀਂ ਹੋ ਗਈ, ਉਸਦਾ ਹੱਕੇ ਰਾਏ ਦਹੀ ਤਾਂ ਜ਼ਾਇਆ ਨਹੀਂ ਹੋ ਗਿਆ, ਉਸਦੀ ਆਪਣੀ ਜ਼ਿੰਦਗੀ ਅਤੇ ਉਸਦੀ ਪਸੰਦੋ ਨਾਪਸੰਦ ਦਾ ਇਖਤਿਆਰ ਖਤਮ ਨਹੀਂ ਹੋ ਗਿਆ, ਅਤੇ ਤੁਸੀਂ ਉਸਨੂੰ ਆਪਣੀ ਆਨਰ ਜਾਂ ਆਪਣੀ ਆਨਾ ਦਾ ਮਸਲਾ ਨਾ ਬਣਾਓ, ਅਨਾ ਦਾ ਮਸਲਾ ਨਾ ਬਣਾਓ, ਬਲਕਿ ਅਗਰ ਉਹ ਪਹਿਲੇ ਖਾਵੰਦ ਨਾਲ ਅਗਰ ਹੈ, ਤਲਾਕ ਮੁਗਲਜ਼ਾ ਨਹੀਂ ਹੋਈ ਔਰ ਰੁਜੂ ਦੀ ਗੁੰਜਾਇਸ਼ ਹੈ, ਤਾਂ ਪਹਿਲੇ ਖਾਵੰਦ ਨਾਲ ਸੁਲਾਹ ਕਰਕੇ ਨਿਕਾਹ ਕਰ ਦੀਏ, ਕਰ ਲਏ, ਉਸਨੂੰ ਰੋਕੋ ਨਹੀਂ। ਔਰ ਅਗਰ ਕਿਸੇ ਹੋਰ ਜਗ੍ਹਾ ਨਿਕਾਹ ਕਰਨਾ ਚਾਹੁੰਦੀ ਹੈ ਤਾਂ ਆਸਨ ਤਰੀਕੇ ਨਾਲ ਉਸਦਾ ਨਿਕਾਹ ਕਰ ਦਿਓ। ਫਲਾ ਤਾਦੁਲੂ ਉਨਾ ਹੀ ਅਨ ਕਿਸ ਨਾ ਅਜ਼ਵਾ ਜਾਂ ਜ਼ਾ ਤਰਾ ਦੋ ਬਹਿਨ ਹੋਮ ਬਿਲ ਮਾਰੂਫ, ਹਾਂ ਹੋਸੀ ਮਾਰੂਫ ਤਰੀਕੇ ਨਾਲ, ਯਾਨੀ ਸ਼ਰੀ ਤਰੀਕੇ ਨਾਲ, ਅਗਰ ਉਹਨਾਂ ਦੀ ਰਜ਼ਾਮੰਦੀ ਹੋਵੇ। ਦੋ ਚੀਜ਼ਾਂ ਸ਼ਰਤ ਹਨ, ਇੱਕ ਕਿ ਮੀਆਂ ਬੀਵੀ ਜਾਂ ਔਰਤ ਔਰ ਮਰਦ ਦੀ ਰਜ਼ਾਮੰਦੀ ਹੋਵੇ, ਔਰ ਦੂਸਰੀ ਬਿਲ ਮਾਰੂਫ ਸ਼ਰੀ ਤਰੀਕੇ ਨਾਲ ਹੋਵੇ, ਮਾਰੂਫ ਤਰੀਕੇ ਨਾਲ ਹੋਵੇ, ਕੋਈ ਵਿੱਚ ਉਸੇ ਏਜ ਪੇਜ ਜਾਂ ਕੋਈ ਉਸੇ ਦਰ ਪਰਦਾ ਗੱਲ ਨਾ ਹੋਵੇ, ਤਾਂ ਫਿਰ ਕੋਈ ਹਰਜ ਨਹੀਂ, ਉਹਨਾਂ ਨੂੰ ਰੋਕੋ ਨਹੀਂ। ਜ਼ਾਲਿਕ ਯੂਅਜ਼ੁ ਬਿਹੀ ਮਨ ਕਾਨਾ ਮਿਨਕੁਮ ਯੋਮਨ ਬਿੱਲਾਹਿ ਵਲ ਯੋਮਿਲ ਆਖਿਰ, ਅੱਲਾਹ ਪਾਕ ਤੁਹਾਨੂੰ ਇਸ ਗੱਲ ਦੀ ਨਸੀਹਤ ਕਰਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਈਮਾਨ ਹੈ ਅੱਲਾਹ 'ਤੇ ਔਰ ਯੋਮ ਆਖਰਤ 'ਤੇ। ਨਹੀਂ, ਮਾਸ਼ਰਤੀ ਜਿਹੜੀ ਹੈ ਤਸਹੀ ਜਾਂ ਕਿਰਦਾਰ ਦੀ ਇਸਲਾਹ, ਇਸਦਾ ਤਾਲੁਕ ਈਮਾਨ ਬਿਲ ਆਖਰਤ ਨਾਲ ਜ਼ਿਆਦਾ ਔਰ ਮੁਰਬ ਦੂਸਰੇ ਨੰਬਰ 'ਤੇ ਹੈ। ਔਰ ਅਗਰ ਬੰਦੇ 'ਚ ਈਮਾਨ ਵੀ ਹੋਵੇ, ਫਿਰ ਉਸਨੂੰ ਅੱਗੋਂ ਇਨਸਾਫ਼ ਦੀ ਤਵੱਕੋ ਵੀ ਹੋਵੇ ਕਿ ਅਗਰ ਜ਼ਿਆਦਤੀ ਕੀਤੀ ਤਾਂ ਸਜ਼ਾ ਮਿਲੇਗੀ, ਤਾਂ ਮਾਸ਼ਰੇ ਦੀ ਇਸਲਾਹ ਤਾਂ ਆਉਂਦੀ ਹੈ ਜਾ ਕੇ। ਹੁਣ ਸਾਡਾ ਮਾਸ਼ਰਾ ਜਿਹੜਾ ਇਹ ਦਹਿਸ਼ਤਗਰਦੀ ਦੀ ਨਜ਼ਰ ਹੋ ਰਿਹਾ, ਔਰ ਅਸੀਂ ਦਿਨ ਬ ਦਿਨ ਮਾਸ਼ਰਤੀ ਅਕਦਾਰ ਕਮਜ਼ੋਰ ਹੋ ਰਹੀਆਂ, ਉਸਦੀ ਵੱਡੀ ਸਬਬ ਵਜ੍ਹਾ ਜਿਹੜੀ ਹੈ ਸਾਡਾ ਦੀਨ ਕੋਲੋਂ ਦੂਰ ਹੋ ਜਾਣਾ, ਸਾਡਾ ਈਮਾਨ ਬਿਲ ਆਖਰਤ ਕਮਜ਼ੋਰ ਹੋ ਰਿਹਾ। ਔਰ ਇਹ ਉਹ ਯਕੀਨ ਹੈ ਕਿ ਜਿਹੜਾ ਇਨਸਾਨੀ ਪੂਰੇ ਜ਼ਿੰਦਗੀ ਇੱਕ ਬੰਦੇ ਫਰਦ ਦੀ ਜ਼ਿੰਦਗੀ ਔਰ ਅਫਰਾਦ ਦੀਆਂ ਜ਼ਿੰਦਗੀਆਂ ਨਾਲ ਮਿਲ ਕੇ ਮਾਸ਼ਰਾ ਬਣਦਾ, ਫਰਦ ਦੀ ਇਸਲਾਹ ਹੁੰਦੀ, ਮਾਸ਼ਰੇ ਦੀ ਇਸਲਾਹ ਹੁੰਦੀ, ਅਤੇ ਇਹ ਉਹ ਚੀਜ਼ ਹੈ ਜਿਹੜੀ ਜ਼ਰੂਰੀ ਹੈ। ਔਰ ਸਾਨੂੰ ਬੱਚਿਆਂ ਨੂੰ ਜਿੱਥੇ ਜਦੀਦ ਤਾਲੀਮ ਦੇਣੀ ਚਾਹੀਦੀ, ਉੱਥੇ ਉਹਨਾਂ ਨੂੰ ਜ਼ਰੂਰੀਆਤ ਦੀਨ ਜਿਹੜੀਆਂ ਉਹਨਾਂ ਦਾ ਸਿੱਖਣਾ ਵੀ ਜ਼ਰੂਰੀ ਹੈ। ਫਰਾਇਜ਼ ਦਾ ਜਾਣਨਾ ਫਰਜ਼ ਹੈ, ਸੁਨਤ ਦਾ ਜਾਣਨਾ ਸੁਨਤ ਹੈ, ਵਾਜਿਬ ਦਾ ਜਾਣਨਾ ਵਾਜਿਬ ਹੈ। ਫਾਜ਼ਿਲ ਤਾਂ ਕੋਈ ਹੁੰਦਾ ਕਿ ਦੀਨੀ ਉਲੂਮ ਵਿੱਚ ਉਹ ਫਾਜ਼ਿਲ ਹੋਵੇ ਔਰ ਆਲਿਮ ਬਣੇ, ਲੇਕਿਨ ਜ਼ਰੂਰਤ ਦੇ ਮੁਤਾਬਿਕ ਰੋਜ਼ਮਰ੍ਹਾ ਦੇ ਮਾਮੂਲਾਤ ਦੇ ਬਾਰੇ ਜਾਣਨਾ, ਇਹ ਹਰ ਮੁਸਲਮਾਨ ਦਾ ਫਰਜ਼ ਹੈ ਔਰ ਜ਼ਰੂਰੀ ਉਸਦੇ ਵਾਸਤੇ। ਔਰ ਜਿਹੜੇ ਜਾਣਦੇ ਹਨ, ਅੱਲਾਹ ਉਹਨਾਂ ਨੂੰ ਤੋਫੀਕ ਅਮਲ ਦਿੰਦਾ ਔਰ ਉਹ ਮਾਸ਼ਰੇ ਦੀ ਇਸਲਾਹ ਦਾ ਔਰ ਬਿਹਤਰੀ ਦਾ ਸਬਬ ਬਣਦੇ। ਜ਼ਾਲਿਕੁਮ ਅਜ਼ਕਾ ਲਕੁਮ ਵ ਅਤਹਰ, ਬਾਜ਼ ਔਕਾਤ ਬੰਦਾ ਉਹ ਜੀ ਦੇਖੋ ਹੁਣ ਫਿਰ ਉਸ ਨਾਲ ਨਿਕਾਹ ਕਰ ਦੇਈਏ, ਬਦਨਾਮੀ ਹੋ ਸੀ, ਜਾਂ ਸਾਡੀ ਜੀ ਅਜ਼ੀਜ਼ਾ ਨੂੰ ਤਲਾਕ ਹੋ ਗਈ ਬੇਟੀ ਨੂੰ ਜਾਂ ਭੈਣ ਨੂੰ, ਇਹ ਹੁਣ ਫਿਰ ਦੂਜੀ ਦਗਾ ਰਿਸ਼ਤਾ ਦਈਏ ਤਾਂ ਸਾਡੀ ਇਸ ਬਦਨਾਮੀ ਹੋ ਸੀ। ਇਸ ਬਦਨਾਮੀ ਨੂੰ ਤਾਂ ਤੁਸੀਂ ਮੱਦੇਨਜ਼ਰ ਰੱਖਿਆ, ਲੇਕਿਨ ਇਸ ਨੂੰ ਮੱਦੇਨਜ਼ਰ ਨਹੀਂ ਰੱਖਦੇ ਕਿ ਉਹ ਵੀ ਇੱਕ ਇਨਸਾਨ ਹੈ, ਉਸ 'ਚ ਵੀ ਸਾਰੇ ਜਜ਼ਬਾਤ ਮੌਜੂਦ ਹਨ। ਤੁਸੀਂ ਉਸਨੂੰ ਰੋਕੋਗੇ, ਹੋ ਸਕਦਾ ਤੁਹਾਡੇ ਤੋਂ ਬਗਾਵਤ ਕਰਕੇ ਕੋਈ ਐਸਾ ਕੰਮ ਕਰ ਪਵੇ ਜਿਹੜਾ ਬਦਨਾਮੀ ਤੋਂ ਬਦਨਾਮੀ ਰਹਿ ਗਈ, ਅੱਗੋਂ ਤੁਹਾਡੇ ਤੁਸੀਂ ਉਸ 'ਤੇ ਲੜਾਈ ਬੜਾਈ ਸ਼ੁਰੂ ਹੋ ਜਾਏ, ਕਤਲੋ ਗਾਰਤ ਸ਼ੁਰੂ ਹੋ ਜਾਏ, ਦੁਸ਼ਮਣੀਆਂ ਪੈ ਜਾਣ। ਇਸ ਵਾਸਤੇ ਇਹ ਪਾਕੀਜ਼ਾ ਅਜ਼ਕਾ, ਬਹੁਤ ਪਾਕੀਜ਼ਾ ਕਿ ਸ਼ਰੀਅਤ ਦੇ ਮੁਤਾਬਿਕ ਅਗਰ ਖਾਤੂਨ ਦੀ ਰਜ਼ਾਮੰਦੀ ਹੈ ਔਰ ਉਸ ਬੰਦੇ ਦੀ ਵੀ ਰਜ਼ਾਮੰਦੀ ਹੈ, ਪਹਿਲੇ ਖਾਵੰਦ ਨਾਲ ਰਾਜ਼ੀ ਹੁੰਦੀ ਔਰ ਰਿਜਤ ਦੀ ਗੁੰਜਾਇਸ਼ ਹੈ ਸ਼ਰੀ ਤੌਰ 'ਤੇ, ਤਾਂ ਉਹ ਰੁਜੂ ਕਰ ਲਏ, ਨਿਕਾਹ ਕਰ ਲਏ ਪਹਿਲੇ ਖਾਵੰਦ ਨਾਲ। ਅਗਰ ਰੁਜੂ ਦੀ ਗੁੰਜਾਇਸ਼ ਸ਼ਰਨ ਨਹੀਂ ਤਾਂ ਫਿਰ ਜਿੱਥੇ ਉਹ ਰਾਜ਼ੀ ਹੁੰਦੀ ਹੈ ਉਸ ਨਾਲ ਮਸ਼ਵਰਾ ਕਰ ਲਓ, ਉਸ ਦੀ ਰਾਏ ਲੈ ਲਓ, ਔਰ ਦੂਸਰਾ ਕੋਈ ਬੰਦਾ ਜਿਹੜਾ ਰਾਜ਼ੀ ਹੁੰਦਾ ਤਾਂ ਮੁਨਾਸਿਬ ਤਰੀਕੇ ਨਾਲ, ਮਾਰੂਫ ਤਰੀਕੇ ਨਾਲ, ਸ਼ਰੀ ਤਰੀਕੇ ਨਾਲ ਨਿਕਾਹ ਕਰ ਦਿਓ। ਇਸ ਦੇ ਵਿੱਚ ਪਾਕੀਜ਼ਗੀ ਵੀ ਹੈ, ਇੱਕ ਤਾਂ ਉਸਦਾ ਕਿਰਦਾਰ ਮਹਿਫੂਜ਼ ਹੋ ਜਾਏਗਾ, ਪਾਕੀਜ਼ਗੀ ਹੋਏਗੀ, ਔਰ ਦੂਸਰੀ ਉਸਦੇ ਵਿੱਚ ਤਹਾਰਤ, ਮਾਸ਼ਰਤੀ ਤਹਾਰਤ ਵੀ ਹੈ, ਹਾਲਾਤ ਵਿਗੜਨਗੇ ਨਹੀਂ। ਅਗਰ ਤੁਸੀਂ ਉਸਨੂੰ ਮਜਬੂਰ ਮਹਿਜ਼ ਕਰਕੇ ਇੱਕ 20-25 ਸਾਲ ਦੀ ਜਾਂ 15 ਸਾਲ 18 ਸਾਲ ਦੀ ਬੱਚੀ ਉਸਨੂੰ ਤਲਾਕ ਹੋ ਗਈ, ਤੁਸੀਂ ਆਦਿ ਸਾਰੀ ਉਮਰ ਇਸ ਤਰ੍ਹਾਂ ਬੈਠ ਕੇ ਗੁਜ਼ਾਰੇ, ਜਾਂ ਬੇਵਾ ਹੋ ਗਈ ਹੈ, ਤੁਸੀਂ ਆਦਿ ਜੀ ਨੇ ਕਿਹਾ ਆਸਾਨੀ ਕਰਨਾ ਤਾਂ ਸਾਡੀ ਬੇਇੱਜ਼ਤੀ ਹੋਏਗੀ, ਤਾਂ ਹੋ ਸਕਦਾ ਇਨਸਾਨ ਹੈ ਉਸਦੇ ਕੋਲ ਕੋਈ ਐਸੀ ਗਲਤੀ ਹੋ ਜਾਏ ਜਿਸ ਦਾ ਫਿਰ ਤਲਾਫੀ ਮੁਮਕਿਨ ਨਾ ਰਹੇ। ਵੱਲਾਹੁ ਯਅਲਮੁ ਵਅੰਤੁਮ ਲਾ ਤਅਲਮੂਨ। ਅਹਕਾਮੇ ਇਲਾਹੀ ਜਿਹੜੇ ਇਹ ਸਾਰੇ ਹਕਮਤ 'ਤੇ ਮਬਨੀ, ਔਰ ਅਗਰ ਤੁਸੀਂ ਨਹੀਂ ਵੀ ਸਮਝਦੇ ਤਾਂ ਇਹ ਯਕੀਨ ਰੱਖੋ ਕਿ ਜਿਹੜਾ ਅੱਲਾਹ ਨੇ ਹੁਕਮ ਦਿੱਤਾ ਉਸ ਜ਼ਰੂਰ ਕੋਈ ਹਕਮਤ ਹੈ, ਇਸ ਵਾਸਤੇ ਕਿ ਅੱਲਾਹ ਜਾਣਦਾ ਔਰ ਤੁਸੀਂ ਨਹੀਂ ਜਾਣਦੇ, ਔਰ ਅੱਲਾਹ ਕਰੀਮ ਤਾਂ ਹਰ ਹਾਲਤ ਜਾਣਦਾ, ਹਰ ਛੁੱਪੀ ਪੋਸ਼ੀਦਾ ਜ਼ਾਹਿਰ ਸ਼ੈਅ ਨੂੰ ਜਾਣਦਾ। ਇਸ ਵਾਸਤੇ ਜਿਤਨੇ ਵੀ ਸ਼ਰੀ ਅਹਕਾਮ ਨੇ ਉਹ ਇਨਸਾਨੀ ਮਸਾਲੇ ਉਹਨਾਂ 'ਚ ਔਰ ਇਨਸਾਨੀ ਮਸਲਿਹਤਾਂ ਉਹਨਾਂ ਦੇ ਵਿੱਚ ਮੱਦੇਨਜ਼ਰ ਰੱਖੀਆਂ ਗਈਆਂ, ਔਰ ਮਾਸ਼ਰੇ ਦੀ ਬਿਹਤਰੀ ਔਰ ਮਾਸ਼ਰੇ ਦੀ ਜਿਹੜੀ ਹੈ ਫਲਨੇ ਫੁਲਨੇ ਦੀ ਗੁੰਜਾਇਸ਼ ਉਸ 'ਚ ਰੱਖੀ ਗਈ, ਔਰ ਜਿੱਥੇ ਮਾਸ਼ਰੇ ਨੂੰ, ਮਾਸ਼ਰਤ ਨੂੰ, ਤਹਿਜ਼ੀਬ ਨੂੰ, ਇਨਸਾਨਾਂ ਨੂੰ ਜਿੱਥੇ ਨੁਕਸਾਨ ਪਹੁੰਚਦਾ ਉੱਥੇ ਅੱਲਾਹ ਨੇ ਮਨਾ ਕਰ ਦਿੱਤਾ। ਇਸ ਵਾਸਤੇ ਸ਼ਰੀ ਆਕਾਮ 'ਚ ਇਹ ਹਕਮਤ ਹੁੰਦੀ। ਵਲ ਵਾਲਿਦਾ ਤੋ ਯੁਰਦੇ ਨਾ ਔਲਾਦ ਹੁਣ ਹਵਲੇ ਨੇ ਕਾਮਿਲੇਨ ਲਿਮਨ ਅਰਾਦ ਯੁਤਿਮ ਰਜ਼ਾ। ਹੁਣ ਮੀਆਂ ਬੀਵੀ ਦੀ ਗੱਲ ਹੋ ਗਈ, ਨਿਕਾਹ ਦੀ ਗੱਲ ਹੋਈ, ਤਲਾਕ ਦੀ ਗੱਲ ਹੋਈ, ਲੇਕਿਨ ਇਹ ਫਰੀਕ ਤਾਂ ਤ੍ਰੈ ਹੁੰਦੇ ਨੇ, ਮੀਆਂ ਹੁੰਦਾ, ਬੀਵੀ ਹੁੰਦੀ, ਔਲਾਦ ਹੁੰਦੀ। ਅਗਰ ਬਿਲਫਰਜ਼ ਔਲਾਦ ਹੋ ਗਈ, ਹੁਣ ਮੀਆਂ ਬੀਵੀ ਦੇ ਦਰਮਿਆਨ ਇੱਕ ਤੀਸਰਾ ਮੁਤਨਫਸ, ਇੱਕ ਤੀਸਰਾ ਇਨਸਾਨ ਆ ਗਿਆ, ਬੱਚਾ। ਬੱਚੇ ਦਾ ਹੱਕ ਹੈ ਔਰ ਮਾਂ 'ਤੇ ਫਰਜ਼ ਹੈ ਕਿ 2 ਸਾਲ ਉਸਨੂੰ ਮਾਂ ਦੁੱਧ ਪਿਲਾਏ, ਇਹ ਉਸਦਾ ਹੱਕ ਹੈ ਬੱਚੇ ਦਾ ਕਿ ਉਸਦੀ ਤਰਬੀਅਤ ਕੀਤੀ ਜਾਏ, ਔਰ 2 ਸਾਲ ਵਾਲਦਾ ਦੁੱਧ ਪਿਲਾਏ। ਜਿਹੜੇ ਮੀਆਂ ਬੀਵੀ ਦੋਏ ਇਸ ਗੱਲ 'ਤੇ ਰਾਜ਼ੀ ਹਨ ਕਿ ਇਸਦੀ ਦੁੱਧ ਦੀ ਮਿਆਦ ਪੂਰੀ ਕੀਤੀ ਜਾਏ, ਔਰ ਬਿਹਤਰ ਇਹ ਹੈ ਕਿ ਅਗਰ ਔਰਤ ਦੀ ਕੋਈ ਸਿਹਤ ਦਾ ਮਸਲਾ ਨਹੀਂ ਜਾਂ ਬੱਚੇ ਦੀ ਸਿਹਤ ਦਾ ਮਸਲਾ ਨਹੀਂ, ਤਾਂ ਬਿਹਤਰ ਇਹ ਹੈ ਕਿ ਮਾਂ ਬੱਚੇ ਨੂੰ ਦੁੱਧ ਪਿਲਾਏ। ਮੈਜ਼ ਫੈਸ਼ਨ ਦੇ ਤੌਰ 'ਤੇ ਜਾਂ ਬਾਅਦ ਔਰਤਾਂ ਇਹ ਹੁਣ ਅੱਜ ਜਿਹੜਾ ਸਾਡਾ ਰਿਵਾਜ਼ ਹੋ ਗਿਆ ਇਹ ਹੋ ਗਿਆ ਕਿ ਬੱਚਾ ਪੈਦਾ ਹੋਇਆ ਤਾਂ ਉਸਨੂੰ ਡੱਬੇ ਦੇ ਦੁੱਧ 'ਤੇ ਪਾ ਦਿੱਤਾ ਜੀ, ਬਸ ਮਾਂ ਦਾ ਦੁੱਧ ਛੁੜਾ ਦਿੱਤਾ। ਇਹ ਮੈਜ਼ ਫੈਸ਼ਨ ਵਾਸਤੇ ਛੁੜਾਉਣਾ ਜਿਹੜਾ ਇਹ ਸਹੀ ਨਹੀਂ, ਔਰ ਇਸ ਦੇ ਨਾਲ ਬੜੀਆਂ ਖਰਾਬੀਆਂ ਪੈਦਾ ਹੁੰਦੀਆਂ। ਖੁਦ ਮਗਰਬ ਵਿੱਚ ਇਹ ਰਿਵਾਜ਼ ਮਗਰਬ ਤੋਂ ਆਇਆ ਕਿ ਔਰਤਾਂ ਨੇ ਆਖਿਆ ਜੀ ਉਹ ਸਾਡਾ ਹੁਸਨ ਨਹੀਂ ਕਾਇਮ ਰਹਿੰਦਾ ਅਤੇ ਸੀਨੇ ਢਲਕ ਪੈਂਦੇ ਨੇ ਅਤੇ ਜੀ ਬੱਚੇ ਨੂੰ ਦੁੱਧ ਨਹੀਂ ਪਿਲਾਉਣਾ। ਅਤੇ ਮਗਰਬ ਦੇ ਵਿੱਚ ਜਿਹੜਾ ਔਰਤਾਂ ਦਾ ਸੀਨੇ ਦਾ ਸਰਤਾਨ ਔਰ ਕੈਂਸਰ ਫੈਲਿਆ, ਉਸਦਾ ਇੱਕ ਸਬਬ ਇਹ ਵੀ ਹੈ ਕਿ ਉਹਨਾਂ ਨੇ ਦੁੱਧ ਪਿਵਾਉਣਾ ਬੱਚਿਆਂ ਨੂੰ ਛੋੜ ਦਿੱਤਾ, ਔਰ ਜਿਹੜੀਆਂ ਮਾਵਾਂ ਬੱਚਿਆਂ ਨੂੰ ਦੁੱਧ ਪਿਵਾਉਂਦੀਆਂ ਉਹ ਅਮੂਮਨ ਇਸ ਸੀਨੇ ਦੇ ਕੈਂਸਰ ਤੋਂ ਅਲਹਮਦੁਲਿਲਾ ਮਹਿਫੂਜ਼ ਰਹਿੰਦੀਆਂ ਨੇ। ਇਸ ਇਹ ਜਿਹੜੀ ਜਦੀਦ ਸਾਇੰਸ ਨੇ ਜਿਹੜੀ ਗੱਲ ਕੱਢੀ ਉਹ ਵਿੱਚ ਇਹ ਵੀ ਹੈ, ਅੱਲਾਹ ਦੇ ਆਕਾਮ ਵਿੱਚ ਬੇਸ਼ੁਮਾਰ ਹਕਮਤਾਂ ਹੁੰਦੀਆਂ ਉਹਨਾਂ 'ਚੋਂ ਇੱਕ ਇਹ ਵੀ ਹੈ। ਦੂਸਰੀ ਗੱਲ ਇਹ ਕਿ ਜਿਹੜਾ ਦੁੱਧ ਮਾਂ ਦਾ ਉਹ ਸਿਰਫ ਵਜੂਦ ਦੀ ਤਰਬੀਅਤ ਨਹੀਂ ਕਰਦਾ, ਉਹ ਇਨਸਾਨੀ ਜਿਹੜੀਆਂ ਖਸੂਸੀਆਤ ਔਰ ਜਿਹੜੀਆਂ ਖਾਨਦਾਨੀ ਆਦਾਤ ਔਰ ਆਲਾ ਖਸੂਸੀਆਤ ਔਰ ਜਿਹੜੀਆਂ ਬਹਿਸੀਅਤ ਮੁਸਲਮਾਨ ਦੇ ਆਲਾ ਅਕਦਾਰ ਔਰ ਇਸਲਾਮੀ ਅਕਦਾਰ ਹਨ ਉਹ ਵੀ ਮੁੰਤਕਿਲ ਕਰਦਾ। ਸਿਰਫ ਵਜੂਦ ਦੀ ਤਰਬੀਅਤ ਨਹੀਂ ਕਰਦਾ, ਬੱਚੇ ਦੀ ਰੂਹ ਦੀ ਵੀ ਔਰ ਬੱਚੇ ਦੇ ਮਿਜ਼ਾਜ ਦੀ ਵੀ ਤਰਬੀਅਤ ਨਾਲ ਹੁੰਦੀ। ਇਸ ਵਾਸਤੇ ਮਾਂ ਦਾ ਦੁੱਧ ਜ਼ਰੂਰੀ ਹੈ, ਇਲਾ ਇਹ ਕਿ ਕੋਈ خاتون نو کوئی بیماری آ گئی اور دودھ پوا نہیں سکتی, یا بچے دی صحت ایسی ہے کہ وہ ماں دا دودھ نہیں قبول کرتا, کوئی ایسا عذر معذر آ گیا, تو پھر متبادل رستہ اگر اختیار کیتا وینا یا کوئی ڈبے دا دودھ پلا. اس ویلے تو ڈبے دے دودھ ہوندے نہیں ہے, اس ویلے تو لوگ جڑے نے وہ دوسریاں ماواں نو دے دیں دے دودھ پلان واسطے, وہ اس دا حکم بھی اگے آؤں پیا. تو فرمایا بہتر یہ ہے کہ 2 سال بچے نو ماں دودھ پوائے. وعلی المولود لہو رزقہن وکسوتہن بالمعروف, والد دے ذمے ہے جس دا بچہ ہے کہ وہ معروف طریقے نال انہاں دا خرچہ نان و نفقہ بچے دا بھی بیوی دا بھی وہ بڑی خوش اسلوبی نال وہ پورا کرے. خدا نہ خواستہ اگر میاں بیوی طلاق بھی ہو گئی اور بچہ ہے تو ماں اس نو 2 سال دودھ پوائے تو اس دا خرچہ والدہ دا بھی بچے دا بھی اس دا والد معروف. بالمعروف تو مراد یہ ہونا کہ جتنا کسے دا دی حیثیت ہے یا جس طرح اگے وہ گھر چاہتے تو جڑا نان نفقہ دینا یا معروف وہ ہے کہ جڑا اگے المشہور و کل معروف جڑی شے اگے مشہور ہے پتہ ہے کہ انہوں نے یہ حیثیت ہے, اتنا انہوں کا خرچہ اس طرح دا کپڑا یہ دے سکتا اس طرح دی روزی یہ دے سکتا, وہ معروف طریقے نہ کوئی اتنے حد مقرر نہیں کیتی گئی, معروف فرما دیتا گیا, کوئی ماہوار یا کوئی سالانہ مقرر نہیں کیتا گیا بلکہ حکم دیتا گیا کہ معروف طریقے نال وہ کرے. والوالدات یردن اولادہن حولین کاملین لمن اراد ان یتم الرضاع, جڑے میاں بیوی اس گل تے راضی ان کی رضا پوری کیتی جائے وہ بچے نو 2 سال ماں دودھ پواوے, اور والد بچے دا بھی اور اس دی ماں دا بھی خرچہ لباس روزی او معروف طریقے نہ دے. لا تکلف نفس الا وسعها, اللہ کریم کسے بندے نو او حکم نہیں دیندا جڑا اس دی استطاعت چو باہر ہو. اس واسطے تھے معروف دا حکم دیتا گیا کہ جڑی انہاں دی حیثیت ہے جس طرح وہ پہلے گزر کر دے اس حساب نال وہ خرچ دے. لا تزار والدتم بے ولدیا ولا مولود لہو بے ولدے, اور بچے نو ماں دی ایزاد سبب بھی نہ بناؤ والد دی ایزاد سبب بھی نہ بناؤ. یہ نہ ہوئے کہ اگر بے اتفاقی ہو گئی ہے تو باپ بچہ کھس لے اور ماں تڑپ دی رہے, یا یہ نہ ہوئے کہ ماں نے عدالت جا کے طلاق بھی لے لی تو بچہ بھی لے لیا ہوں باپ نو ملن ہی نہیں دین دی, وہ عدالت منتھلی خرچ بھی ماہوار مقرر کر دیتا وہ خرچہ بھی لے لے دی تو باپ نو ملن بھی نہیں دین دی. اے نہیں, شرعی طریقے نال آسن طریقے نال آپس سلجھو, عدالت جانے دی ضرورت ہی پیش نہ آئے, خاندان نے بزرگوں نو بچ بٹھا کے گل سلجھا لو اور اپنی حیثیت دے مطابق جیڑی اس دی حیثیت ہے اس تو زیادہ دا اس نو تکلیف نہ دیو, اس تے زیادہ دا بوجھ اس تے نہ پاؤ, تے نہ بچے نو ماں نو ایزا دینے دا سبب بناؤ نہ بچے نو باپ نو ایزا دینے دا سبب بناؤ. اسی طرح اگر کوئی بندہ فوت ہو گیا اس دے وارث پیچھے رہ گئے, وَعَلَى الْوَارِثِ مِثْلُ ذَلِكَ, اسی طرح وارث تے بھی اسی طرح ہے, اگر دادا دادی رہ گئے تے وہ ایک تہائی دادی نو جائیداد باپ دی مل جائے گی, 2/3 دادے نو مل جائے گی, ان بھی مل جل کے وہ اس نو خاتون نو بہو نو اس طرح دا خرچہ بچے دا اس طرح دا خرچہ, بلکہ دودھ چھڑان تو بعد اور عدت گزرنے تو بعد بہو تو فارغ ہو گئی لیکن بچے دا خرچہ والد دے ذمے اور ورثا دے ذمے بالغ ہونے تک رہے گا, انہاں دے ذمے وہ واجب ہوئے گا کہ بلوغت تک اس دا اہتمام کرن, اس دی تعلیم دا, اس دی صحت دا, اس دے کھان پین دا, اس دے لباس دا. اور اگر دوہیں رضامندی دے نال بچے دا دودھ چھڑانا چاہتے ہیں 2 سال تو پہلے اور اس نے متبادل غذا دینا چاہتے ہیں تو گناہ کوئی نہیں, جائز ہے, کر سکتے ہیں اگر کوئی وچ عذر شرعی آ گیا. مناسب یہ ہے کہ ماں بچے نو دودھ پوائے کہ اس نہ صرف وجود نہیں بنتا بچے دی شخصیت بھی بنتی ہے, ماں دی صحت واسطے بھی یہ بڑا ضروری ہے. اور اگر دوے اس میاں بیوی راضی ہیں اور اس نو متبادل غذا دینا چاہتے ہیں تو یہ بھی کوئی اسے کوئی حرج نہیں. دوسری صورت یہ ہے کہ بچہ کسی اور ایسی خاتون نو دے دیں دے جیڑی اجرت تے دودھ پیواندی ہے, اس سے بھی کوئی حرج نہیں. اس تے ہاں ایک صورت ہے کہ اس دے نال طے کر لو معروف طریقے نال شرعی طریقے نال اس دے نال گل طے ہو جائے اور اس دے مطابق باقاعدہ اس نو بلا تکلف اس دی جڑی مزدوری ہے یا جڑی اس دے نال گل طے ہوئی وہ دتی جائے معروف طریقے بالمعروف. ਸ਼ਰੀ ਤਰੀਕੇ ਨਾਲ, ਮਾਰੂਫ ਤਰੀਕੇ ਨਾਲ, ਜਿਹੜੀ ਕਿਸੇ 'ਤੇ ਬੋਝ ਨਾ ਬਣੇ। ਔਰ ਯਾਦ ਰੱਖੋ ਇਸ ਸਾਰੇ ਮਾਮਲੇ 'ਚ ਵੱਤਕੁੱਲਾ ਗੱਲ ਫਿਰ ਮੁੜ ਕੇ ਉੱਥੇ ਆ ਜਾਂਦੀ ਹੈ ਕਿ ਇਹ ਤਮਾਮ ਆਹਕਾਮ ਹੈ ਸ਼ਰੀ ਜਿਹੜੇ, ਇੰਨਾ ਜਿਹੜਾ ਤੁਹਾਡਾ ਅੱਲਾਹ ਦੇ ਨਾਲ ਤਾਲੁਕ ਹੈ ਉਸ ਨੂੰ ਯਾਦ ਰੱਖੋ। ਵਾਲਮੁ ਅੰਨੱਲਾਹ ਬਿਮਾ ਤਅਮਲੂਨ ਬਸੀਰ, ਯਾਦ ਰੱਖੋ ਕਿ ਜਿਹੜੀ ਗੱਲ ਤੁਸੀਂ ਕਰਦੇ ਹੋ ਅੱਲਾਹ ਉਸਨੂੰ ਵੇਖਦਾ ਪਿਆ, ਜਿਹੜਾ ਕੰਮ ਕਰਦੇ ਹੋ ਅੱਲਾਹ ਕਰੀਮ ਉਸਨੂੰ ਵੇਖਦਾ ਪਿਆ। ਇਸ ਵਾਸਤੇ ਅੱਲਾਹ ਦੀ ਅਜ਼ਮਤ ਨੂੰ ਸਾਹਮਣੇ ਰੱਖ ਕੇ ਅਤੇ ਮੁਖਤਲਿਫ ਸੂਰਤਾਂ ਆ ਗਈਆਂ। ਅਵਲ ਤਾਂ 2 ਸਾਲ ਦੁੱਧ ਪਿਵਾਇਆ ਜਾਏ, ਔਰ ਸਭ ਤੋਂ ਬਿਹਤਰੀਨ ਗੱਲ ਇਹ ਹੈ। ਕੋਈ ਵਿੱਚ ਐਸੀ ਵਜ੍ਹਾ ਆ ਗਈ ਹੈ ਕਿ ਦੁੱਧ ਛੁਡਾਉਣਾ ਜ਼ਰੂਰੀ ਹੈ, ਮੁਤਬਾਦਲ ਦੁੱਧ ਪਿਵਾਉਣਾ, ਅਤੇ ਮੀਆਂ ਬੀਵੀ ਦੀ ਰਜ਼ਾਮੰਦੀ ਨਾਲ ਕੋਈ ਹਰਜ ਨਹੀਂ, ਉਹ ਮੁਤਬਾਦਲ ਇੰਤਜ਼ਾਮ ਕਰ ਲੈਣ। ਔਰ ਬੱਚੇ ਨੂੰ ਨਾ ਮਾਂ ਦੀ ਇਜਾਦ ਦਾ ਸਬਬ ਬਣਾਇਆ ਜਾਏ, ਨਾ ਵਾਲਦ ਵਾਸਤੇ ਇਜਾਦ ਦਾ ਸਬਬ ਬਣਾਇਆ ਜਾਏ। ਅਗਰ ਤਲਾਕ ਔਰ ਇਲਾਦਗੀ ਵੀ ਹੋ ਗਈ ਹੈ ਤਾਂ ਮਾਰੂਫ ਤਰੀਕੇ ਨਾਲ ਉਹਨਾਂ ਦਾ ਖਰਚ ਮੁਕਰਰ ਕਰ ਦਿੱਤਾ ਜਾਏ, ਉਹਨਾਂ ਦਾ ਖਾਣਾ ਪੀਣਾ ਲਿਬਾਸ ਮਾਂ ਦਾ ਵੀ ਬੱਚੇ ਦਾ ਵੀ ਮੀਆਂ ਦੇ ਜ਼ਿੰਮੇ ਹੋ ਸੀ, ਮੀਆਂ ਉਸਨੂੰ ਮਿਲ ਸਕਦਾ। ਯਾਨੀ ਮਾਸ਼ਰਤ ਵਿੱਚ ਤਲਖੀਆਂ ਪੈਦਾ ਨਾ ਕੀਤੀਆਂ ਜਾਣ ਬਲਕਿ ਹੁਸਨ ਪੈਦਾ ਕੀਤਾ ਜਾਏ। ਔਰ ਅਗਰ ਕੋਈ ਐਸੀ ਸੂਰਤ ਹੈ ਕਿ ਕਿਸੇ ਤੁਸੀਂ ਦੂਸਰੀ ਖਾਤੂਨ ਨੂੰ ਦਿੰਦੇ ਹੋ ਕਿ ਉਹ ਦੁੱਧ ਪਿਲਾ ਦੇ ਬੱਚੇ ਨੂੰ, ਔਰ ਉਸਦੇ ਨਾਲ ਉਜਰਤ ਤੈਅ ਕਰ ਲੈਂਦੇ ਹੋ ਮਾਰੂਫ ਤਰੀਕੇ ਨਾਲ, ਜਿਹੜੀ ਤੁਹਾਡੀ ਹੈਸੀਅਤ ਹੈ ਉਸਦਾ ਜਵਾਜ਼ ਮੌਜੂਦ, ਉਸਦੀ ਵੀ ਕੋਈ ਹਰਜ ਨਹੀਂ, ਉਹ ਵੀ ਕਰ ਸਕਦੇ ਹੋ। ਲੇਕਿਨ ਉਸਦੇ ਨਾਲ ਜਿਹੜੀ ਗੱਲ ਤੈਅ ਕੀਤੀ ਉਹ ਵੀ ਅੱਛੇ ਤਰੀਕੇ ਨਾਲ ਉਸਨੂੰ ਅਦਾ ਕਰੋ। ਔਰ ਯਾਦ ਰੱਖੋ ਇਸ ਸਾਰੇ ਨਿਜ਼ਾਮ ਦੀ ਬੁਨਿਆਦ ਤਕਵੇ 'ਤੇ ਹੈ, ਅੱਲਾਹ ਦੇ ਨਾਲ ਜਿਹੜਾ ਤੁਹਾਡਾ ਤਾਲੁਕ ਹੈ, ਈਮਾਨ ਬਿੱਲਾ ਔਰ ਈਮਾਨ ਬਿਲ ਆਖਰਤ, ਔਰ ਅੱਲਾਹ ਦੀ ਨਾਰਾਜ਼ਗੀ ਦਾ ਜਿਹੜਾ ਡਰ ਹੈ ਉਸ 'ਤੇ ਹੈ। ਅੱਲਾਹ ਤੋਂ ਦੀ ਨਾਰਾਜ਼ਗੀ ਤੋਂ ਡਰਨਾ ਚਾਹੀਦਾ, ਔਰ ਜੋ ਕੁਝ ਤੁਸੀਂ ਕਰਦੇ ਹੋ ਅੱਲਾਹ ਜ਼ਾਤੀ ਤੌਰ 'ਤੇ ਉਸਨੂੰ ਵੇਖ ਰਿਹਾ ਵਾ। ਆਖਿਰ ਦਾਵਾਨਾ الحمد لله رب العالمين
الله 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 الله